ਗੁਰੂ ਰੁਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਵਾਰਤਾਲਾਪ ਵਿੱਚ ਖੋਲ੍ਹ ਕੇ ਦਰਸਾਇਆ ਹੈ ਕਿ ਕੇਸ ਰੱਖਣੇ ਕਿਉਂ ਜ਼ਰੂਰੀ ਹਨ, ਕੇਸਾਂ ਦਾ ਰੂਹਾਨੀਅਤ ਨਾਲ ਕੀ ਸੰਬੰਧ ਹੈ। ਤਾਂ ਇਸੇ ਵਾਰਤਾਲਾਪ ਵਿੱਚ ਇੱਕ ਪ੍ਰਸ਼ਨ ਆਉਂਦਾ ਹੈ ਕਿ ਜਿਹੜੇ ਮੋਹਣੇ ਹਨ, ਕੀ ਉਹ ਮਾੜੇ ਹਨ ਜਿਹੜੇ ਕੇਸ ਨਹੀਂ ਰੱਖਦੇ। ਤਾਂ ਇਸ ਸਵਾਲ ਦਾ ਬੜੇ ਸੁਚੱਜੇ ਢੰਗ ਨਾਲ ਜਵਾਬ ਦਿੱਤਾ ਗਿਆ ਹੈ ਅਤੇ ਸਾਡੇ ਸ਼ੰਕਿਆਂ ਨੂੰ ਨਿਵਰਤ ਕੀਤਾ ਗਿਆ ਹੈ। ਇਸ ਵਾਰਤਾਲਾਪ ਦੀ ਸ਼ੁਰੂਆਤ ਇਸ ਤਰ੍ਹਾਂ ਹੁੰਦੀ ਹੈ ਕਿ ਦੋ ਮਿੱਤਰ ਸਨ, ਇੱਕ ਸਿਪਾਹੀ ਅਤੇ ਇੱਕ ਸੱਯਦ। ਕਾਫੀ ਅਰਸੇ ਬਾਅਦ ਜਦੋਂ ਸਿਪਾਹੀ ਸੱਯਦ ਨੂੰ ਮਿਲਣ ਆਉਂਦਾ ਹੈ, ਸੱਯਦ ਦੇਖਦਾ ਹੈ ਕਿ ਇਸ ਦੇ ਤੌਰ ਬਦਲੇ ਹੋਏ ਹਨ, ਇਸ ਦੀਆਂ ਅੱਖਾਂ ਵਿੱਚ ਕੋਈ ਹੁਲਾਸ ਹੈ, ਕੋਈ ਰਸ ਹੈ, ਕੋਈ ਸਵਾਦ ਹੈ। ਸੋ ਉਸਨੂੰ ਪੁੱਛਦਾ ਹੈ, ਸਵਾਦ ਤੈਨੂੰ ਕਿੱਥੋਂ ਪ੍ਰਾਪਤ ਹੋਇਆ? ਤਾਂ ਉਸਨੇ ਕਿਹਾ, ਮੈਂ ਸਿੰਘ ਸੱਜ ਗਿਆ ਹਾਂ ਅਤੇ ਅੰਮ੍ਰਿਤ ਛਕ ਲਿਆ ਹੈ, ਅਤੇ ਜੇ ਤੈਨੂੰ ਵੀ ਇਹੋ ਜਿਹੀ ਠੰਡ ਜਾਂ ਰਸ ਚਾਹੀਦਾ ਹੈ, ਫਿਰ ਤੈਨੂੰ ਵੀ ਸਿੰਘ ਸਜਣਾ ਪਏਗਾ। ਤਾਂ ਫਿਰ ਸੱਯਦ ਕਹਿੰਦਾ, ਇਹ ਕਿਸ ਤਰ੍ਹਾਂ ਹੋਇਆ? ਤਾਂ ਫਿਰ ਸਿਪਾਹੀ, ਉਹ ਜਿਹੜੀ ਘਟਨਾ ਉਸ ਨਾਲ ਵਾਪਰੀ ਸੀ ਕਿ ਕਿਵੇਂ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਗਿਆ, ਸੱਚੇ ਪਾਤਸ਼ਾਹ ਨੇ ਕਿ ਅੰਮ੍ਰਿਤ ਛਕ ਕੇਸ ਰੱਖ, ਤਾਂ ਉਸਨੇ ਕੇਸਾਂ ਬਾਰੇ ਜੋ ਸਵਾਲ ਕੀਤੇ ਸਨ, ਉਹ ਸਾਰਾ ਫਿਰ ਸੱਯਦ ਨੂੰ ਦੱਸਦਾ ਹੈ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਸਿਪਾਹੀ, ਮੈਂ ਸਿੱਖ ਹੋਇਆ ਹਾਂ, ਤੂੰ ਵੀ ਸਿੱਖ ਹੋ, ਫੜਾ ਬਾਂ ਜਿਸਨੇ ਮੇਰੀ ਫੜੀ ਹੈ ਉਸਨੂੰ। ਸੱਯਦ, ਤੂੰ ਫੜ ਕੇ ਫੜਾ ਦੇ, ਚੱਲ। ਸਿਪਾਹੀ, ਚੱਲ ਨਹੀਂ ਬਈ, ਸੰਸੇ ਦੀ ਨਦੀ ਤਰ ਲੈ ਨਾ ਪਹਿਲੇ। ਸੱਯਦ, ਤਰਾ ਲੈ, ਦੱਸ ਕਿਵੇਂ ਕਰਾਂ। ਸਿਪਾਹੀ, ਮੈਂ ਸਿੱਖ ਹੋਇਆ ਹਾਂ, ਕੇਸ ਰੱਖੇ ਹਨ, ਅੰਮ੍ਰਿਤ ਛਕਿਆ ਹੈ, ਤੂੰ ਤਿਆਰ ਹੈ। ਸੱਯਦ, ਮੇਰੀ ਅੰਦਰਲੀ ਲੱਗੀ ਨੂੰ ਠੰਡ ਪਾ, ਕੋਈ ਸਵਾਂਤੀ ਬੂੰਦ ਦੇ ਕੇ ਪਾ, ਕੇਸ ਰੱਖਾ, ਅੰਮ੍ਰਿਤ ਛਕਾ। ਸਿਪਾਹੀ, ਬਈ ਠੰਡ ਤਾਂ ਪੈ ਜਾਊ, ਪਰ ਫਿਰ ਰਹੋ ਰਹੀ ਤਾਂ। ਸੱਯਦ, ਜਿਸ ਦੇ ਆਖੇ ਠੰਡ ਪਾਓ, ਜਿਸ ਦੇ ਮੇਲਿਆਂ ਮਨ ਠਰੂ, ਉਸ ਦੇ ਸਾਰੇ ਕਹਿਣੇ ਮੁੱਲ ਵਾਲੇ ਤੇ ਮੰਨਣੇ, ਉਹ ਰਹਿਬਰ ਰਸਤੇ ਦਾ, ਭੁੱਲ ਉੱਥੇ ਕਿੱਥੇ, ਉਹ ਜੋ ਆਖੇ ਉਹ ਮਰਿਆਦਾ, ਇਹ ਤਾਂ ਰਾਹ ਹੀ ਇਸ਼ਕ ਦਾ ਹੋਇਆ, ਚੂੰ ਚਰਾਂ ਕਾ ਦੀ। ਸਿਪਾਹੀ, ਮੈਂ ਤਾੜੀ ਕੀਤੀ ਸੀ। ਸੱਯਦ, ਸਾਰੀ ਗੱਲ ਸੁਣਾ ਨਾ ਬਾਈ। ਸਿਪਾਹੀ, ਸੁਣੋ, ਮੈਨੂੰ ਪਿੰਡ ਦੇ ਗੱਭਰੂਆਂ ਕਿਹਾ, ਚੱਲ ਬਾਈ, ਤੂੰ ਬਣ ਸਾਡਾ ਤੁੰਮਣਦਾਰ, ਅਤੇ ਸਾਰੇ ਹੋਈਏ ਇਕੱਠੇ ਅਤੇ ਤੁੰਮਣ ਬਣ ਕੇ ਚੱਲੀਏ। ਇੱਕ ਜੋਧਾ ਆਇਆ ਹੈ, ਸਿਪਾਹੀ ਰੱਖਦਾ ਹੈ, ਤਲਬਾਂ ਢੇਰ ਦਿੰਦਾ ਹੈ, ਚੱਲ ਉਸਦੇ ਕੋਲ ਭਰਤੀ ਹੋ ਚੱਲੀਏ। ਸਾਰੇ ਘਰੀਂ ਬੈਠੇ ਕੀ ਕਰਦੇ ਹਾਂ, ਤੇਰੇ ਆਸਰੇ ਚਾਰ ਪੈਸੇ ਲੈ ਆਵਾਂਗੇ, ਅਤੇ ਜੇ ਕੋਈ ਨਹੁੰ ਅੜ ਗਿਆ, ਤੇਰਾ ਰਾਜ ਸਰਦਾਰੀ ਬਣ ਜਾਊ, ਤਾਂ ਅਸੀਂ ਤੇਰੇ ਮੁਸਾਹਿਬ ਅਹੁਦੇਦਾਰ ਬਣ ਕੇ ਬੁੱਲੇ ਲੁੱਟਾਂਗੇ। ਲਓ ਸਾਈਂ ਜੀ, ਜਾਂ ਅਸੀਂ ਗਏ ਖਿਦਰਾਣ ਤੋਂ ਉੱਪਰ ਵਾਰ, ਤਾਂ ਉਹ ਯੋਧਾ ਕੌਣ ਸੀ? ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ, ਸਾਡੇ ਸਾਰੇ ਲੋਕਾਂ ਦਾ ਗੁਰੂ, ਕਿਸੇ ਦਾ ਸੁਣਿਆ, ਕਿਸੇ ਦਾ ਮੰਨਿਆ, ਬਹੁਤਿਆਂ ਦਾ ਆਪ ਤਾਰਿਆ। ਅਨੰਦਪੁਰ ਤਾਂ ਵਰਾ ਦਿਨ ਵੈਰੀ ਦੇ ਦੰਦ ਭੰਨ ਕੇ ਸਾਥੀਆਂ ਦੇ ਦਿਲ ਛੱਡਣ ਕਰਕੇ ਛੱਡ ਆਇਆ ਸੀ। ਫਿਰ ਚਮਕੌਰ ਉਹ ਤੇਗ ਮਾਰੀ ਸੂ ਕਿ ਦੁਨੀਆ ਵਾਰਾਂ ਗਾਓ। ਫਿਰ ਇੱਥੇ ਆ ਕੇ ਵਜ਼ੀਰੇ ਦੇ ਉਹ ਦੰਦ ਭੰਨੇ ਸੂ ਕਿ ਗਲੂਰੇ ਵਾਂਗੂ ਚੌਂ ਚੌਂ ਕਰਦਾ ਮੁੜ ਗਿਆ ਹੈ। ਅਸੀਂ ਜਾ ਕੇ ਕੀ ਡਿੱਠਾ ਕਿ ਉਹ ਤਾਂ ਸਾਡਾ ਗੁਰੂ ਹੈ, ਅਤੇ ਅਸੀਂ ਗੁਰੂ ਦੇ ਘਰ ਭਰਤੀ ਹੋ ਗਏ ਹਾਂ। ਖਾਣ ਪੀਣ ਨੂੰ ਖੁੱਲ੍ਹਾ ਮਿਲੇ, ਪਰ ਤਲਬਾਂ ਖੇਚਲ ਨਾਲ। ਖੈਰ, ਮਤਲਬ ਦੀ ਗੱਲ ਇਹ ਹੈ ਕਿ ਮੈਨੂੰ ਤਾਂ ਦਰਸ਼ਨ ਕਰਦਿਆਂ ਕੁਛ ਹੋ ਗਿਆ ਸੀ, ਜੋ ਠਰਕ ਮੁੜ ਦਾ ਅੰਦਰ ਸੀ ਉਹ ਪੁੱਗ ਆਇਆ। ਜਿਉਂ ਜਿਉਂ ਸੇਵਾ ਕੀਤੀ, ਮੇਰਾ ਚਾਉ ਅਤੇ ਖਿੱਚ ਵੱਧਦੀ ਗਈ, ਤਲਬ ਅਤੇ ਸਰਦਾਰੀਆਂ ਦੇ ਸੁਪਨੇ ਸੁਪਨੇ ਹੋ ਗਏ। ਟੁੱਟ ਕੇ ਸੇਵਾ ਵਿੱਚ ਚਾਓ, ਪਿਆਰ ਅਤੇ ਦਰਸ਼ਨਾਂ ਵਿੱਚ ਸਿੱਖ ਅਤੇ ਪ੍ਰੇਮ ਭਾਉ ਵਸ ਗਿਆ। ਪਹਿਲਾ ਅਸਰ ਇਹ ਹੋਇਆ ਕਿ ਜਗਤ ਦਾ ਮੋਹ ਟੁੱਟ ਗਿਆ। ਦੂਜਾ ਅਸਰ ਆਪੇ ਦਾ ਮੋਹ ਮਾਤ ਪੈ ਗਿਆ, ਅਤੇ ਕੁਛ ਹੋ ਗਿਆ। ਕੀ ਹੋ ਗਿਆ? ਕੁਝ ਆਪਾ ਸਵਾਦ ਵਿੱਚ, ਉਚਿਆਣ ਵਿੱਚ, ਕਿਸੇ ਲਗਨ ਵਿੱਚ, ਖਬਰੇ ਕਿਸ ਵਿੱਚ, ਉਹ ਮੇਰੇ ਆਪਣੇ ਲਈ ਬੁਝਾਰਤ ਹੈ। ਆਪਾ ਕਿਸੇ ਹੋਰਵੇਂ ਡੋਲ ਵਿੱਚ ਹੋ ਗਿਆ, ਜੋ ਕਹੀ ਨਹੀਂ ਜਾਂਦੀ। ਅੰਤ ਸਾਰਾ ਜਥਾ ਸਤਿਗੁਰੂ ਦੇ ਸਾਹਮਣੇ ਹੋ ਗਿਆ, ਮਾਇਆ ਬਦਲੇ। ਉਹ ਪਾਤਸ਼ਾਹ ਹਨ ਦੀਨ ਦੁਨੀ ਦੇ, ਪਰ ਚੋਜੀ ਹਨ। ਮਾਇਆ ਆਉਂਦੀ ਹੈ ਲੁਟਾ ਦਿੰਦੇ ਹਨ, ਨਹੀਂ ਆਉਂਦੀ ਤਾਂ ਕੜਾਕੇ ਵਿੱਚ ਖੁਸ਼ ਰਹਿੰਦੇ ਹਨ। ਜਥੇ ਨੇ ਤਾਂ ਵਿਗਾੜੀ, ਪਰ ਮੇਰੇ ਅੰਦਰ ਆਪ ਉਹ ਬੈਠਾ। ਮੈਂ ਆਖਿਆ ਸਿੱਖੀ ਦਾਨ ਕਰ, ਅਪਣਾ ਲੈ ਮੈਨੂੰ, ਦੇ ਨਾ ਕੁਛ ਮੈਨੂੰ ਲੈ ਲੈ, ਮੇਰੀ ਸੇਵਾ ਨਾ ਖਰੀਦ ਮੈਨੂੰ ਖਰੀਦ ਲੈ। ਇਹ ਸੁਣ ਕੇ ਹੱਸ ਪਏ ਅਤੇ ਕਹਿਣ ਲੱਗੇ ਨਿਹਾਲ। ਉਹਨਾਂ ਦਾ ਨਿਹਾਲ ਕਹਿਣਾ ਸੀ ਕਿ ਮੇਰੇ ਲੂੰ ਲੂੰ ਵਿੱਚ ਚਰਨਾਟ ਛਿੜੀ, ਇੱਕ ਝੂਟਾ ਆਇਆ, ਅੱਖ 'ਤੇ ਹੋਵੇ ਫੋਲਾ ਅਤੇ ਉਹ ਤਰੁੱਟ ਕੇ ਟਹਿ ਪਏ ਅਤੇ ਦਿਸ ਪਵੇ ਸੰਸਾਰ। ਇਉਂ ਮੈਨੂੰ ਹੋਇਆ, ਕੋਈ ਅਕਹਿ ਸਵਾਦ ਦਿਸ ਪਿਆ, ਬਸ ਮੈਂ ਕੀ ਕਹਾਂ। ਫਿਰ ਹੁਕਮ ਹੋਇਆ ਅੰਮ੍ਰਿਤ ਛਕ, ਮੈਨੂੰ ਫਿਰ ਨੀਚਤਾ ਫੁਰੀ। ਮੈਂ ਕਿਹਾ ਪਾਤਸ਼ਾਹ ਮੈਨੂੰ ਕੁਛ ਹੋਰ ਛਕਾਓ। ਹੁਕਮ ਹੋਇਆ ਕੇਸ ਰੱਖ, ਅੰਮ੍ਰਿਤ ਛਕ, ਮੈਨੂੰ ਫਿਰ ਨੀਚਤਾ ਫੁਰੀ। ਅਤੇ ਫਿਰ ਮੋੜ ਕੀਤਾ, ਆਖਿਆ ਪਾਤਸ਼ਾਹ ਕੇਸਾਂ ਨਾਲ ਕੀ ਕਰੋਗੇ। ਹੱਸ ਪਏ ਅਤੇ ਚੋਜੀ ਜੀ ਕਹਿਣ ਲੱਗੇ, ਨਾਰਕੀ ਉਹ ਨਾਰਕੀ, ਨਰਕ ਵਿੱਚੋਂ ਤੈਨੂੰ ਕੇਸਾਂ ਨਾਲ ਫੜ ਕੇ ਧੂਹ ਕੱਢਾਂਗੇ। ਮੈਂ ਫਿਰ ਢੀਠਤਾ ਕੀਤੀ ਅਤੇ ਆਖਿਆ ਪਾਤਸ਼ਾਹ ਮੇਰੀ ਦਾੜੀ ਜੋ ਹੈ। ਹੱਸ ਪਏ ਅਤੇ ਕਹਿਣ ਲੱਗੇ ਅਸਾਂ ਉੱਪਰ ਨੂੰ ਲਿਜਾਣਾ ਹੈ। ਫੁੱਟਨੋਟ ਵਿੱਚ ਲਿਖਿਆ ਹੈ ਕਿ ਦਾੜੀ ਨੂੰ ਖਿੱਚੋ ਤਾਂ ਹੇਠਾਂ ਨੂੰ ਜਾਈਦਾ ਹੈ। ਮੈਂ ਕੀ ਸਮਝਾਂ ਕੀ ਪੇ ਲਖਾਉਂਦੇ ਹਨ। ਫਿਰ ਮੈਂ ਪੁੱਛਿਆ ਜੀ ਕੇਸਾਂ ਦਾ ਗੁਣ। ਆਖਣ ਲੱਗੇ ਮੇਰੀ ਖੁਸ਼ੀ। ਮੈਂ ਆਖਿਆ ਜੀ ਮੇਰਾ ਲਾਭ। ਕਹਿਣ ਲੱਗੇ ਤੇਰਾ ਲਾਭ ਮੇਰੀ ਖੁਸ਼ੀ। ਹਾਂਜੀ ਫਿਰ ਦੁਹਰਾ ਦੇਈਏ। ਫਿਰ ਮੈਂ ਪੁੱਛਿਆ ਕੇਸਾਂ ਦਾ ਕੀ ਗੁਣ। ਆਖਣ ਲੱਗੇ ਮੇਰੀ ਖੁਸ਼ੀ। ਮੈਂ ਆਖਿਆ ਜੀ ਮੇਰਾ ਲਾਭ। ਕਹਿਣ ਲੱਗੇ ਤੇਰਾ ਲਾਭ ਮੇਰੀ ਖੁਸ਼ੀ। ਮੈਂ ਢੀਠ ਨੇ ਫਿਰ ਚੁੱਕ ਆਖਿਆ ਜੀ ਹੋਰ ਕੋਈ। ਇਸ ਵੇਲੇ ਆਪ ਨੂੰ ਅਚਾਨਕ ਸੱਦ ਆ ਗਈ ਅਤੇ ਤੁਰ ਗਏ ਅਤੇ ਰਾਧਾ ਸਿੰਘ ਜੀ ਜੋ ਆਪ ਦੇ ਨਾਲ ਸਨ ਮੇਰੇ ਪਾਸ ਬਹਿ ਗਏ। ਕਹਿਣ ਲੱਗੇ ਸੱਜਣਾ ਰੱਬੀ ਰਜ਼ਾ ਵਿੱਚ ਕਿਉਂ ਦਖਲ। ਹਰ ਜਨ ਰਮਜ਼ ਦਿੰਦੇ ਹਨ, ਰਾਜ਼ ਨਹੀਂ ਦਿੰਦੇ। ਮੈਂ ਕਿਹਾ ਹੇ ਤਾਰਿਆ ਤਾਰ ਦੇ ਹਾਂ। ਉਹ ਬੋਲੇ ਜੋ ਰਸ ਜੋ ਆਤਮ ਰੰਗ ਤੈਨੂੰ ਚੜ੍ਹ ਰਿਹਾ ਹੈ ਇਸ ਦੀ ਰਾਖੀ ਕੇਸ ਹਨ। ਜਿਵੇਂ ਰੂਹ ਦੀ ਰਜਾਈ ਪਾਈ ਦੀ ਹੈ ਕਿ ਸਰੀਰ ਦੀ ਨਿਗ ਬੱਚੀ ਰਹੇ, ਜਿਸ ਤਰ੍ਹਾਂ ਗਰਮ ਆਸਣ ਰੋਟੀ 'ਤੇ ਪਾਈਦਾ ਹੈ ਕਿ ਇਸ ਦੀ ਗਰਮੀ ਛੇਤੀ ਨਾ ਉੱਡੇ, ਇਸੇ ਤਰ੍ਹਾਂ ਆਤਮ ਸ਼ਕਤੀ ਦੀ ਗੱਲ ਹੈ। ਜੋ ਅੰਦਰੋਂ ਆਤਮ ਸ਼ਕਤੀ ਉਦੈ ਆਉਂਦੀ ਹੈ ਉਸਦਾ ਮੁੱਢ ਸਿਰ ਵਿੱਚ ਹੈ। ਸਾਰੇ ਸਰੀਰਕ ਅਤੇ ਮਾਨਸਿਕ ਬਲਾਂ ਦਾ ਕਾਰਖਾਨਾ ਸਿਰ ਵਿੱਚ ਹੈ। ਦਾਮਨਕ ਸ਼ਕਤੀਆਂ ਅਤੇ ਬਿਜਲੀਆਂ ਹਾਰ ਤ੍ਰਿਖੀਆਂ ਤਾਕਤਾਂ ਸਰੀਰ ਦੀਆਂ ਅਤੇ ਮਨ ਦੀਆਂ ਦਾ ਕੇਂਦਰ ਸਿਰ ਵਿੱਚ ਹੈ। ਸਾਰੇ ਸਰੀਰ ਦਾ ਕਾਬੂ ਸਿਰ ਵਿੱਚ ਹੈ। ਸਾਰੇ ਸਰੀਰ ਦੀ ਚਾਲ ਚੇਸ਼ਟਾ ਹਰਕਤ ਸਿਰ ਦੇ ਵਿਚਕਾਰ ਖਾਨਾ ਰੱਖਦੀ ਹੈ। ਸਾਰੀ ਪ੍ਰਤੀਤੀ ਮਲੂਮੀ ਪੀੜ ਰਸ ਸਵਾਦ ਦਾ ਸਿਰ ਵਿੱਚ ਇੱਕ ਤਰ੍ਹਾਂ ਦਾ ਆਪਣਾ ਪ੍ਰਬੰਧ ਰੱਖਦੀ ਹੈ। ਹੁਣ ਸਿਰ ਦੀਆਂ ਸਾਰੀਆਂ ਸੂਖਮ ਦਾਮਨਕ ਰੋਹਾਂ ਦਾ ਕੋਈ ਰਾਖਾ ਲੋੜੀਏ ਜੋ ਉਹਨਾਂ ਨੂੰ ਉੱਡਣ ਨਾ ਦੇਵੇ, ਜ਼ਾਇਲ ਨਾ ਹੋਣ ਦੇਵੇ। ਜਿਵੇਂ ਪਾਣੀ ਦਾ ਦੇਗਚਾ ਤੂੜੀ ਵਿੱਚ ਨੱਪਿਆ ਉਸਦੀ ਨਿਗ ਨੂੰ ਨਹੀਂ ਉੱਡਣ ਦਿੰਦਾ, ਤਿਵੇਂ ਸਿਰ ਵਿੱਚ ਪੈਦਾ ਹੋਈਆਂ ਦਾਮਨਕ ਸ਼ਕਤੀਆਂ ਨੂੰ ਕੇਸ ਉੱਡਣ ਨਹੀਂ ਦਿੰਦੇ। ਕੁਦਰਤ ਨੇ ਕੇਸ ਇਸ ਵਾਸਤੇ ਪੈਦਾ ਕੀਤੇ ਹਨ ਕਿ ਸਿਰ ਦੇ ਉੱਪਰ ਇਹ ਬਚਾਵ ਦਾ ਸਮਾਨ ਰਹੇ ਅਤੇ ਉਹ ਸਮਾਨ ਰੱਖਿਆ ਦਾ ਆਪੂ ਰਹੇ ਕਿ ਜੋ ਦਾਮਨਕ ਸ਼ਕਤੀ ਨੂੰ ਜ਼ਾਇਲ ਨਾ ਆਉਣ ਦੇਵੇ, ਵਿਅਰਥ ਨਾ ਉੱਡਣ ਦੇਵੇ, ਤਾਂ ਕਿ ਮਨ ਦੇ ਅਧੀਨ ਸਾਰੀ ਦੀ ਸਾਰੀ ਤਾਕਤ ਜੋ ਦਿਮਾਗ ਵਿੱਚੋਂ ਆਉਂਦੀ ਹੈ ਕਾਇਮ ਰਹੇ ਅਤੇ ਮਾਨਸਿਕ ਕਮਜ਼ੋਰੀ ਨਾ ਪਵੇ। ਤੁਸਾਂ ਸੁਣਿਆ ਹੋਊ ਕਿ ਬਿਮਾਰ ਹੋਵੇ ਤਾਂ ਹਕੀਮ ਆਖਦੇ ਹਨ ਤਬੀਅਤ ਬਿਮਾਰੀ ਨਾਲ ਲੜ ਰਹੀ ਹੈ, ਅਤੇ ਆਖਦੇ ਹਨ ਬੁਹਰਾਨ ਦਾ ਦਿਨ ਆਉਂਦਾ ਹੈ ਜਿਸ ਦਿਨ ਖਾਸ ਘੋਲ ਆਉਂਦਾ ਹੈ ਤਬੀਅਤ ਅਤੇ ਬਿਮਾਰੀ ਦਾ। ਤਬੀਅਤ ਜਿੱਤ ਜਾਵੇ ਤਾਂ ਰੋਗ ਹਟ ਜਾਂਦਾ ਹੈ। ਮੈਨੂੰ ਦੱਸਿਆ ਗਿਆ ਕਿ ਇਹ ਜੋ ਤਬੀਅਤ ਦੀ ਤਾਕਤ ਹੈ ਇਹ ਉਹਨਾਂ ਸੂਖਮ ਦਾਮਨਕ ਰੋਹਾਂ ਦੇ ਆਸਰੇ ਹੈ ਜੋ ਸਿਰ ਵਿੱਚ ਮਨ ਤੋਂ ਹੁੰਦੀਆਂ ਹਨ। ਉਹਨਾਂ ਦਾਮਨਕ ਤਾਕਤਾਂ ਦਾ ਸਾਂਭਣਾ ਸੰਭਾਲਣਾ ਜ਼ਾਇਆ ਹੋਣਾ ਰੋਕਣਾ ਜ਼ਰੂਰੀ ਹੈ, ਅਤੇ ਕੁਦਰਤ ਨੇ ਉਸਦਾ ਆਪ ਉਪਰਾਲਾ ਕੀਤਾ ਹੈ ਜੋ ਉਸਦੇ ਰੱਖਿਅਕ ਕੇਸ ਉਪਜਾਏ ਹਨ। ਮਨ ਦੀਆਂ ਦਾਮਨਕ ਤਾਕਤਾਂ ਦੀ ਸੋਝੀ ਫਕੀਰਾਂ ਨੂੰ ਆਉਂਦੀ ਹੈ, ਸੋ ਤੁਸੀਂ ਦੇਖ ਲਓ ਕਿ ਰਾਮ, ਕ੍ਰਿਸ਼ਨ, ਬੁੱਧ, ਪੂਰਬ, ਪੱਛਮ, ਉੱਤਰ, ਦੱਖਣ ਅਤੇ ਸਭ ਸਮੇਂ ਦੇ ਅਵਤਾਰਾਂ, ਪੈਗੰਬਰਾਂ ਅਤੇ ਫਕੀਰਾਂ ਨੇ ਕੇਸ ਰੱਖੇ ਹਨ। ਹਾਂਜੀ, ਫਿਰ ਦੁਹਰਾ ਦੇਈਏ, ਮਨ ਦੀਆਂ ਦਾਮਨਕ ਤਾਕਤਾਂ ਦੀ ਸੋਝੀ ਫਕੀਰਾਂ ਨੂੰ ਹੁੰਦੀ ਹੈ। ਸੋ ਤੁਸੀਂ ਦੇਖ ਲਓ ਕਿ ਰਾਮ, ਕ੍ਰਿਸ਼ਨ, ਬੁੱਧ, ਪੂਰਬ, ਪੱਛਮ, ਉੱਤਰ, ਦੱਖਣ ਅਤੇ ਸਭ ਪਾਸੇ ਦੇ ਅਵਤਾਰਾਂ, ਪੈਗੰਬਰਾਂ ਅਤੇ ਫਕੀਰਾਂ ਨੇ ਕੇਸ ਰੱਖੇ ਹਨ। ਉਹਨਾਂ ਨੂੰ ਪਤਾ ਹੈ ਕਿ ਕੁਦਰਤਨ ਪ੍ਰਾਪਤ ਤਾਕਤਾਂ ਅਤੇ ਫਿਰ ਸਾਡੇ ਸਾਧਨਾ ਜਾਂ ਉੱਪਰੋਂ ਮਿਹਰਾਂ ਨਾਲ ਸੂਖਮ ਦਾਮਨਕ ਅਤੇ ਮਿਕਨਾਤੀਸੀ ਕਿਸਮ ਦੀਆਂ ਵੱਧ ਗਈਆਂ ਸ਼ਕਤੀਆਂ ਸਿਰ ਦੇ ਅੰਦਰ ਜਨਮ ਰੱਖਦੀਆਂ ਹਨ। ਸਿਰ ਸਭ ਤਾਕਤਾਂ ਦਾ ਮਾਨੋ ਖਜ਼ਾਨਾ ਹੈ। ਸੋ ਉਸਦੇ ਉਦਾਲੇ ਰੱਖਿਆ ਦਾ ਸਮਾਨ ਜੋ ਕਾਦਰ ਨੇ ਰਚਿਆ ਹੈ ਰੱਖਣਾ ਚਾਹੀਏ ਅਤੇ ਉਸਦਾ ਪੂਰਨ ਲਾਭ ਉਠਾਉਣਾ ਚਾਹੀਏ, ਤਾਂ ਕਿ ਜੋ ਤਾਕਤ ਐਵੇਂ ਜ਼ਾਇਆ ਹੋਣੀ ਹੈ ਉਹ ਕਾਸ ਨੂੰ ਹੋਵੇ। ਸੱਯਦ, ਹੈ ਠੀਕ ਗੱਲ, ਮੇਰੇ ਦਿਲ ਲੱਗੀ ਹੈ, ਮੇਰੇ ਸਾਈਂ ਲੋਕਾਂ ਦੇ ਬਾਵਰੀਆਂ ਹੋ ਗਈਆਂ ਸਨ, ਤਾਂ ਮੈਂ ਪੁੱਛਿਆ, ਹਜ਼ੂਰ ਇਹ ਕੀ ਹੈ ਅਤੇ ਕਿਉਂ ਲੰਮੇ ਕੀਤੇ ਹਨ ਇਹ ਕੇਸ? ਆਖਣ ਲੱਗੇ, ਭੋਲਿਆ, ਸਰਵੀਆਂ ਥਾਵਾਂ 'ਤੇ ਹਰੇ ਹਰੇ ਆਪੇ ਉੱਗ ਅਤੇ ਉੱਚੇ ਉਵਾਉਂਦੇ ਹਨ, ਮੈਂ ਤਦੋਂ ਨਾ ਸਮਝਿਆ ਕੀ ਆਖਦੇ ਹਨ, ਅੱਜ ਸੋਝੀ ਆਈ ਕਿ ਸਿਰ ਸਰਵਾਂ ਥਾਂ ਹੈ, ਸਭ ਸੂਖਮ ਤਾਕਤਾਂ ਦਾ ਮੰਬਾ ਯਾਨੀ ਮੁੱਢ ਹੈ ਅਤੇ ਇੱਥੋਂ ਉਪਜੀਆਂ ਤਾਕਤਾਂ ਦੇ ਕਾਇਮ ਰੱਖਣ ਵਾਸਤੇ ਰੱਖਿਆ ਦੀ ਲੋੜ ਹੈ ਕਿ ਜੋ ਉਹਨਾਂ ਸ਼ਕਤੀਆਂ ਨੂੰ ਜ਼ਾਇਲ ਹੋਣੋਂ ਅਤੇ ਉੱਡਣੋਂ ਰੋਕੇ। ਬਹੁਤ ਖੂਬ, ਸਾਡੇ ਮੁਹੰਮਦ ਸਾਹਿਬ ਵੀ ਇਸ ਕਰਕੇ ਕੇਸਾ ਧਾਰੀ ਸਨ ਅਤੇ ਸੂਫੀ ਫਕੀਰ ਜੋ ਜਜ਼ਬੇ ਅਤੇ ਕਣੀਆਂ ਵਾਲੇ ਦੇਖੇ ਸੁਣੇ ਹਨ ਅਕਸਰ ਕੇਸਾਂ ਵਾਲੇ, ਬਾਵਰੀਆਂ ਵਾਲੇ ਹੋਏ ਹਨ। ਇਸ ਗੱਲ ਦੀ ਸੋਝੀ ਫਕੀਰਾਂ ਨੂੰ ਹੈ, ਆਮ ਲੋਕਾਂ ਨੂੰ ਨਹੀਂ। ਸਿਪਾਹੀ, ਫਿਰ ਮੈਨੂੰ ਰਾਧਾ ਸਿੰਘ ਜੀ ਨੇ ਦੱਸਿਆ, ਜਿਵੇਂ ਗਰਮੀ ਅਤੇ ਨਿੱਘ ਹੈ ਤਿਵੇਂ ਇੱਕ ਤਾਕਤ ਹੋਰ ਹੈ, ਬਿਜਲੀ ਜਾਂ ਉਸਦੀ ਇੱਕ ਹੋਰ ਸ਼ਕਲ ਮਿਕਨਾਤੀਸ। ਉਹ ਜੋ ਬਿਜਲੀ ਬੱਦਲਾਂ ਵਿੱਚੋਂ ਕੂੰਦੀ ਹੈ ਉਹ ਸਾਰੇ ਦਰਖਤ, ਮਨੁੱਖਾਂ, ਪਸ਼ੂ ਪੰਛੀਆਂ ਵਿੱਚ ਵਸਦੀ ਹੈ ਅਤੇ ਉਹ ਜੇ ਕਿਤੇ ਪ੍ਰਗਟੇ ਤਾਂ ਤੁਰੰਤ ਜ਼ਾਇਲ ਹੋ ਜਾਂਦੀ ਹੈ। ਉਸ ਸੱਤਿਆ ਦੇ ਕਈ ਰੱਖਿਅਤ ਸਾਮਾਨ ਹਨ ਜਿਨ੍ਹਾਂ ਵਿੱਚੋਂ ਜ਼ਾਇਲ ਨਹੀਂ ਹੁੰਦੀ, ਜੈਸੇ ਕੇਸ। ਫਿਰ ਕਹਿਣ ਲੱਗੇ ਕਿ ਉਸ ਤੋਂ ਵੀ ਸੂਖਮ ਤਾਕਤਾਂ ਇਸ ਪ੍ਰਕਾਰ ਦੀਆਂ ਸੀਸ ਵਿੱਚ ਹਨ ਅਤੇ ਉਹਨਾਂ ਨੂੰ ਅਸੀਂ ਦਾਮਨਕ ਕਰਕੇ ਕਿਹਾ ਹੈ। ਦਾਮਨਕ ਸ਼ਕਤੀਆਂ ਬੜੀਆਂ ਜ਼ਬਰਦਸਤ ਤਾਕਤਾਂ ਨੂੰ ਕਹਿੰਦੇ ਹਨ ਜੋ ਬੜੇ ਥੋੜ੍ਹੇ ਚਿਰ ਵਿੱਚ ਬੜਾ ਭਾਰਾ ਕੰਮ ਕਰ ਸਕਦੀਆਂ ਹਨ ਅਤੇ ਉਹ ਹਨ ਅਰੂਪ ਰੂਪ ਜਿਹੀਆਂ ਅਤੇ ਉਹ ਸਭ ਸਾਡੀ ਇੱਛਾ ਸ਼ਕਤੀ ਦੇ ਅਧੀਨ ਹਨ। ਅਸੀਂ ਉਹਨਾਂ ਨੂੰ ਮਰਜ਼ੀ ਨਾਲ ਵਰਤ ਸਕਦੇ ਹਾਂ। ਸਿਰ ਹੈ ਉਹਨਾਂ ਦਾ ਜਨਮ ਅਸਥਾਨ, ਖਜ਼ਾਨਾ ਅਤੇ ਕਾਬੂ ਅਸਥਾਨ। ਸਿਰ ਦੇ ਉਦਾਲੇ ਕੇਸ ਉਹਨਾਂ ਤਾਕਤਾਂ ਨੂੰ ਆਪੇ ਉੱਡਦੇ ਰਹਿਣੋ ਅਤੇ ਜ਼ਾਇਲ ਹੁੰਦੇ ਰਹਿਣੋ ਰੋਕਦੇ ਹਨ। ਹਾਂ, ਅਸੀਂ ਮਨ ਨੂੰ ਖਿੰਡਾਈ ਰੱਖਦੇ ਹਾਂ ਅਤੇ ਉਹ ਤਾਕਤਾਂ ਕਮਜ਼ੋਰ ਹੋ ਜਾਂਦੀਆਂ ਹਨ। ਅਸੀਂ ਜੋ ਕਾਮ, ਕ੍ਰੋਧ ਆਦਿਕ ਵਿਕਾਰਾਂ ਵਿੱਚ ਲੱਗਦੇ ਹਾਂ ਤਾਂ ਵੀ ਉਹ ਤਾਕਤਾਂ ਘੱਟ ਜਾਂਦੀਆਂ ਹਨ। ਤ੍ਰਿਸ਼ਨਾ ਦੇ ਜਿਤਨੇ ਕੰਮ ਹਨ ਸਾਰੇ ਖਿੰਡਾਉਂਦੇ ਹਨ, ਖਿੰਡਿਆਂ ਉਹ ਬਲ ਘੱਟਦੇ ਹਨ ਅਤੇ ਮਨ ਨੂੰ ਇਕੱਠਿਆਂ ਕੀਤਿਆਂ ਉਹ ਵੱਧਦੇ ਹਨ। ਤੁਸਾਂ ਡਿੱਠਾ ਹੋਊ ਕਿ ਕ੍ਰੋਧ ਕਰਨ ਦੇ ਮਗਰੋਂ ਸਰੀਰ ਢਿੱਲਾ ਅਤੇ ਹਫਿਆ ਜਿਹਾ ਹੋ ਜਾਂਦਾ ਹੈ। ਇਸੇ ਤਰ੍ਹਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਾਰੇ ਅੰਦਰਲੀਆਂ ਤਾਕਤਾਂ ਨੂੰ ਥੋੜ੍ਹੇ ਚਿਰ ਵਿੱਚ ਵਰਤ ਸਿੱਟਦੇ ਹਨ ਅਤੇ ਉਹਨਾਂ ਜ਼ਬਰਦਸਤ ਤਾਕਤਾਂ ਦੇ ਘੱਟ ਜਾਣ ਨਾਲ ਸਰੀਰ ਵੀ ਸਥਿਲ ਹੋ ਜਾਂਦਾ ਹੈ। ਉਹੀ ਤਾਕਤਾਂ ਅੰਦਰ ਪ੍ਰਬਲ ਹੋਣ ਤਾਂ ਬਿਮਾਰੀਆਂ ਦੇ ਅਵੈਵ ਜਦ ਅੰਦਰ ਜਾਂਦੇ ਹਨ ਤਦ ਹਰਜ ਨਹੀਂ ਪਹੁੰਚਾ ਸਕਦੇ ਅਤੇ ਉਹ ਤਾਕਤਾਂ ਜਦ ਨਿਰਬਲ ਹੋਣ ਤਦ ਬਿਮਾਰੀ ਦੇ ਅਵੈਵ ਅੰਦਰ ਜਾ ਕੇ ਬਲ ਪਾ ਲੈਂਦੇ ਹਨ। ਸੋ ਸਰੀਰ ਅਰੋਗ ਰੱਖਣ ਲਈ, ਮਨ ਨੂੰ ਮਜ਼ਬੂਤ ਅਤੇ ਇਕਾਗਰ ਰੱਖਣ ਲਈ, ਮਨ ਦੇ ਵਸ ਵਿੱਚ ਸਾਰੀਆਂ ਅੰਦਰਲੀਆਂ ਦਾਮਨਕ ਤਾਕਤਾਂ ਰੱਖਣ ਲਈ ਜੋ ਜਦੋਂ ਲੋੜ ਪਵੇ ਜ਼ਬਰਦਸਤੀ ਨਾਲ ਵਰਤ ਸਕੇ, ਸਦਾ ਖਿੰਡਾਵ ਦੇ ਕੰਮਾਂ ਤੋਂ ਬਚਣਾ ਚਾਹੀਏ। ਐਸਾ ਕਰਨ ਨਾਲ ਤਾਕਤ ਅੰਦਰ ਰਹੇਗੀ ਅਤੇ ਆਪੇ ਤਾਕਤ ਦੇ ਜ਼ਾਇਲ ਹੁੰਦੇ ਰਹਿਣ ਨੂੰ ਰੋਕਣ ਵਾਸਤੇ ਤਾਕਤਾਂ ਦੇ ਉਪਜਾਊ ਮੰਬੇ ਅਰਥਾਤ ਸਿਰ ਨੂੰ ਸਦਾ ਐਸੇ ਸਾਮਾਨਾਂ ਨਾਲ ਕੱਜ ਰੱਖਣਾ ਚਾਹੀਏ ਜਿਸ ਨਾਲ ਕਿ ਉਹ ਤਾਕਤ ਜ਼ਾਇਲ ਨਾ ਹੋਵੇ, ਅੰਦਰ ਹੀ ਕਾਇਮ ਰਹੇ। ਉਹ ਕੱਜਣ ਕੇਸ ਹਨ, ਕੇਸ ਉਹਨਾਂ ਨੂੰ ਉੱਡਣ ਨਹੀਂ ਦਿੰਦੇ। ਫਿਰ ਦਿਮਾਗ ਦੇ ਸਾਰੇ ਰਸਤੇ ਖੁੱਲ੍ਹੇ ਅਤੇ ਸਾਫ਼ ਵੀ ਰੱਖਦੇ ਹਨ। ਕੇਸ ਰੱਖੇ, ਕੇਸਾਂ ਨੂੰ ਸਦਾ ਸਾਫ਼ ਰੱਖੋ, ਤੁਹਾਡੀਆਂ ਅੰਦਰਲੀਆਂ ਤਾਕਤਾਂ ਦਾਮਨਕ ਸ਼ਕਤੀਆਂ ਸੂਖਮ ਰੋਹਾਂ ਹੀ ਕਾਇਮ ਰਹਿਣਗੀਆਂ ਜਦੋਂ ਤੁਸੀਂ ਭਜਨ ਕਰੋਗੇ, ਕੋਈ ਸਾਧਨ ਕਰੋਗੇ ਜਿਨ੍ਹਾਂ ਨਾਲ ਮਨ ਇਕਾਗਰ ਹੁੰਦਾ ਹੈ। ਤਦ ਇਸ ਦੇ ਇਹ ਅਰਥ ਹਨ ਕਿ ਤੁਸੀਂ ਆਪਣੇ ਅੰਦਰ ਮਾਮੂਲੀ ਤੋਂ ਵੱਧ ਤਾਕਤਾਂ ਪੈਦਾ ਕਰ ਰਹੇ ਹੋ ਔਰ ਬਹੁਤ ਬਲਵਾਨ ਹੋ ਰਹੇ ਹੋ ਅਤੇ ਤੁਹਾਨੂੰ ਰਾਖੀ ਦੀ ਬਹੁਤ ਲੋੜ ਹੈ। ਜੇ ਤਦੋਂ ਸਿਰ ਪਰ ਕੇਸ ਹੋਣਗੇ ਤਾਂ ਤਾਕਤਾਂ ਦੀ ਰਾਖੀ ਹੋਵੇਗੀ ਅਤੇ ਤੁਹਾਨੂੰ ਅੰਦਰੋਂ ਸੋਝੀ ਅਤੇ ਪ੍ਰਤੀਤ ਹੋ ਆਵੇਗੀ ਕਿ ਠੀਕ ਕੇਸ ਉਹਨਾਂ ਤਾਕਤਾਂ ਦੇ ਰਾਖੇ ਹਨ ਔਰ ਇਹਨਾਂ ਦਾ ਰੱਖਣਾ ਲਾਭਦਾਇਕ ਹੀ ਨਹੀਂ ਅਤ ਆਵਸ਼ਕ ਹੈ ਅਤੇ ਐਸੀ ਲੋੜ ਹੈ ਕਿ ਜਿਸ ਦੀ ਬੇਪਰਵਾਹੀ ਕੀਤੀ ਹੀ ਨਹੀਂ ਜਾ ਸਕਦੀ। ਇੱਥੇ ਆ ਕੇ ਅੰਦਰੋਂ ਸੋਝੀ ਦੱਸਦੀ ਹੈ ਕਿ ਕੇਸ ਆਤਮ ਜੀਵਨ ਦਾ ਹਿੱਸਾ ਹਨ, ਉੱਚੇ ਰੂਹਾਨੀ ਧਰਮ ਦਾ ਇੱਕ ਅਸੂਲ ਹਨ। ਸਾਧਾਰਨ ਹਾਲਤ ਵਿੱਚ ਕੇਸ ਰੱਖੋਗੇ ਤਾਂ ਅੰਦਰਲੀਆਂ ਸਾਧਾਰਨ ਦਾਮਨਕ ਸ਼ਕਤੀਆਂ ਦੀ ਰਾਖੀ ਦੀ ਵਧੀਕ ਲੋੜ ਹੈ, ਕਿਉਂਕਿ ਜਿਤਨਾ ਵਧੀਕ ਤੁਸੀਂ ਬਲ ਸੰਭਾਲੋਗੇ ਉਨੇ ਘੱਟ ਬਿਮਾਰ ਹੋਵੋਗੇ ਅਤੇ ਜੇ ਬਿਮਾਰ ਹੋਵੋਗੇ ਤਾਂ ਛੇਤੀ ਵੱਲ ਹੋ ਜਾਓਗੇ। ਇਉਂ ਸਰੀਰ ਨੂੰ ਵੀ ਸੁੱਖ ਹੋ ਸੀ, ਸਾਡਾ ਮਨ ਵੀ ਐਂ ਹਾਵੀ ਵਧੀਕ ਰਹੇਗਾ ਅਤੇ ਦਬੇਲ ਘੱਟ ਹੋਵੇਗਾ। ਆਮ ਵਰਤਨ ਵਿੱਚ ਵੀ ਤੁਸੀਂ ਉੱਚੇ ਅਤੇ ਹਾਵੀ ਰਹੋਗੇ, ਸੋ ਆਤਮਾ ਮਨ ਸਰੀਰ ਸੁਭਾਅ ਸਾਰੇ ਸੁਖੀ ਰਹਿਣਗੇ। ਸੱਯਦ, ਹੈ ਤਾਂ ਠੀਕ ਰਾਧਾ ਸਿੰਘ ਜੀ ਦੀ ਗੱਲ ਦਿਲ ਲੱਗਦੀ ਹੈ, ਪਰ ਸੰਸਾਰ ਸਾਰਾ ਜਾਂ ਬਹੁਤਾ ਸਿਰ ਮਨਾਉਂਦਾ ਫਿਰਦਾ ਹੈ, ਫਿਰ ਇਸ ਹਿਸਾਬ ਸਾਰੇ ਮਾੜੇ ਹਨ। ਸਿਪਾਹੀ, ਮੈਂ ਵੀ ਬੜਾ ਹੁਜਤੀ ਹਾਂ, ਕਿਹੜਾ ਛੇਤੀ ਨਾਲ ਮਨ ਜਾਣ ਵਾਲਾ ਹਾਂ, ਚਾਰ ਅੱਖਰ ਵੀ ਢਿੱਡ ਵਿੱਚ ਹਨ ਉਹ ਚੈਨ ਲੈਣ ਦਿੰਦੇ ਹਨ। ਸਾਈਂ ਜੀ, ਮੈਂ ਕਈ ਮਹੀਨੇ ਤੋਂ ਸਤਿਗੁਰਾਂ ਦੇ ਚਰਨਾਂ ਵਿੱਚ ਹਾਂ, ਉਹਨਾਂ ਦੇ ਸਰੀਰ 'ਤੇ ਪਹਿਰੇਦਾਰ ਹਾਂ, ਇਸ ਲਈ ਹਰ ਗੱਲ ਦਾ ਅਵਸਰ ਸਤਸੰਗ ਦਾ ਸਮਾਂ ਮੈਨੂੰ ਲੱਜਦਾ ਰਿਹਾ ਹੈ। ਇਹ ਹੁਜਤਾਂ ਮੈਂ ਪੜ੍ਹ ਚੁੱਕਾ ਹਾਂ, ਜੋ ਸਤਸੰਗੀ ਮਿੱਤਰ ਨੇ ਮੈਨੂੰ ਉੱਤਰ ਦੇ ਕੇ ਮੇਰੀ ਨਿਸ਼ਾ ਕੀਤੀ ਹੈ ਸੋ ਦੱਸਦਾ ਹਾਂ। ਲਓ ਸੁਣੋ, ਪੜ੍ਹੇ ਹੋਏ ਦੀ ਅਕਲ ਸਦਾ ਲੋਕਾਂ ਵੱਲ ਜਾਂਦੀ ਹੈ, ਅਸੂਲ ਤੋਂ ਤਰਪਦੀ ਹੈ ਅਤੇ ਆਮ ਰੁਚੀ ਵੱਲ ਜਾ ਟਿਕਦੀ ਹੈ। ਆਮ ਲੋਕਾਂ ਨੂੰ ਮੈਂ ਨਾ ਮਾੜੇ ਕਿਹਾ ਹੈ ਨਾ ਚੰਗੇ, ਮੈਂ ਤਾਂ ਕੇਸਾਂ ਬਾਬਤ ਇੱਕ ਖਿਆਲ ਆਪ ਨੂੰ ਦੱਸਿਆ ਹੈ ਕਿ ਕੈਸੇ ਸੁਖਦਾਇਕ ਹਨ। ਜ਼ਰੂਰੀ ਹਿੱਸਾ ਸਰੀਰ ਅਤੇ ਮਨ ਦੀ ਤਾਕਤ ਦੀ ਰੱਖਿਆ ਦਾ ਹਨ, ਜੋ ਆਪ ਕੁਦਰਤ ਨੇ ਯੋਗ ਥਾਂ 'ਤੇ ਪੈਦਾ ਕੀਤੇ ਹਨ। ਆਮ ਵਰਤਾਰੇ ਵੱਲ ਤੱਕੋਗੇ ਤਾਂ ਆਪ ਕੀ ਦੇਖੋਗੇ ਕਿ ਕਾਮ ਕ੍ਰੋਧ ਵਿਆਪ ਰਿਹਾ ਹੈ। ਲੋਕ ਜਾਣਦੇ ਹਨ ਕਿ ਸ਼ਰਾਬ ਜ਼ਹਿਰ ਹੈ ਪਰ ਆਮ ਪੀਂਦੇ ਹਨ। ਲੋਕ ਜਾਣਦੇ ਹਨ ਕਿ ਕਾਮ ਕ੍ਰੋਧ ਕਾਇਆ ਨੂੰ ਗਾਲਦਾ ਹੈ, ਆਮ ਲੋਕ ਕਾਮੀ ਹਨ, ਕ੍ਰੋਧੀ ਹਨ। ਕਿੰਨੇ ਕੁ ਹਨ ਜੋ ਕਾਮ ਕ੍ਰੋਧ ਦੇ ਹੱਥੋਂ ਆਪਣੇ ਪੈਰੀ ਆਪ ਕੁਹਾੜਾ ਨਹੀਂ ਮਾਰ ਰਹੇ। ਆਮ ਲੋਕ ਜਾਣਦੇ ਹਨ ਕਿ ਬਹੁਤ ਖਾਣਾ ਉਮਰ ਘਟਾਉਣਾ ਹੈ, ਸਵਾਦਿਕ ਭੋਜਨ ਅਤੇ ਮਿਠਿਆਈਆਂ ਅੰਤ ਜ਼ਹਿਰ ਦਾ ਕੰਮ ਕਰਦੀਆਂ ਹਨ ਅਤੇ ਲੋੜੋਂ ਵੱਧ ਭੋਜਨ ਅੰਦਰ ਲੈ ਜਾ ਕੇ ਨਰੋਏ ਰਹਿਣ ਦੇ ਜੜੀ ਤੇਲ ਦਿੰਦੀਆਂ ਹਨ। ਪਰ ਆਮ ਲੋਕ ਇਹ ਭੁੱਲ ਕਰ ਰਹੇ ਹਨ। ਹਕੀਮ ਦੱਸਦੇ ਹਨ ਕਿ 100 ਵਿੱਚੋਂ 99 ਬਿਮਾਰ ਲੋੜ ਤੋਂ ਵੱਧ ਖਾਣ ਦੇ ਕਾਰਨ ਰੋਗੀ ਹੁੰਦੇ ਹਨ। ਹਕੀਮ ਦੱਸਦੇ ਹਨ ਕਿ ਅਫੀਮ ਖਾਣ ਵਾਲਾ, ਹੁੱਕਾ ਪੀਣ ਵਾਲਾ, ਭੰਗ ਉਡਾਉਣ ਵਾਲਾ ਆਪਣੀ ਕਬਰ ਆਪ ਉੱਡਦਾ ਹੈ। ਸਾਰੇ ਹਫੀਮੀ, ਹੁਕਈ, ਭੰਗੀ ਇਸ ਗੱਲ ਨੂੰ ਜਾਣਦੇ ਹਨ ਪਰ ਸਾਰੇ ਵਰਤਦੇ ਹਨ, ਸਾਰੇ ਦੁੱਖ ਪਾਉਂਦੇ ਹਨ। ਇੱਕ ਦੁੱਖ ਪਾਉਂਦਾ ਹੈ, ਦੂਜਾ ਵੇਖਦਾ ਹੈ ਪਰ ਫਿਰ ਨਹੀਂ ਟਲਦਾ। ਫਲ ਕੀ ਹੈ ਕਿ ਜਗਤ ਵਿੱਚ ਰੋਗ ਹੈ। ਆਮ ਲੋਕ ਆਪੋ ਆਪਣੇ ਟਿਕਾਣੇ ਵਿੱਚ ਥੋੜ੍ਹੀਆਂ ਬਹੁਤ ਔਹਰਾਂ ਯਾਨੀ ਰੋਗ ਵੇਖਦੇ ਹਨ ਪਰ ਫਿਰ ਵੀ ਕੋਈ ਫਿਕਰ ਨਹੀਂ ਕਰ ਰਿਹਾ। ਕਥਾ ਸੁਣਦੇ ਹਨ ਕਿ ਸਾਡੇ ਵੱਡੇ ਭੀਮ ਵਰਗੇ ਕਦਾਵਰ ਅਤੇ ਬਲੀ ਹੁੰਦੇ ਸਨ। ਆਮ ਜਾਣਦੇ ਹਨ ਕਿ ਅਸੀਂ ਆਦਿ ਕਾਲ ਦੇ ਬਜ਼ੁਰਗਾਂ ਦੇ ਕੱਦ ਤੋਂ ਛੋਟੇ ਹੋ ਗਏ ਹਾਂ ਪਰ ਸਾਰੇ ਉਹਨਾਂ ਵਰਗੇ ਜੀਵਨ ਬਸਰ ਨਹੀਂ ਕਰਦੇ। ਸੋ ਥਾਂ ਥਾਂ ਬਿਮਾਰੀ ਹੈ, ਹਰ ਜੀਵ ਵਿੱਚ ਕਮਜ਼ੋਰੀ ਹੈ, ਮੌਤ ਸਭ ਦੀ ਉਰੇ ਆ ਗਈ ਹੈ। ਜਿੱਥੇ 100 ਬਰਸ ਆਮ ਉਮਰ ਹੁੰਦੀ ਸੀ ਉੱਥੇ 100 ਵਰੇ ਦਾ ਬੁੱਢਾ ਕੋਈ ਦਿਸਦਾ ਹੈ। ਫਿਰ ਜੇ ਲੋਕਾਂ ਦੀ ਮਤ ਦਾ ਰੌਂ ਐਸਾ ਹੋ ਗਿਆ ਹੈ ਕਿ ਕਿਸੇ ਗੱਲ 'ਤੇ ਧੀਰਗ ਵਿਚਾਰ ਨਹੀਂ ਕਰਨੀ, ਜੀਵਨ ਨੂੰ ਕੋਈ ਪਲਟਾ ਦੇ ਕੇ ਉੱਤਮ ਅਤੇ ਨਰੋਆ ਨਹੀਂ ਬਣਾਉਣਾ, ਸੁੱਖ ਰਹਿਣੇ ਅਤੇ ਸੁੱਖ ਜੀਵੜੇ ਆਲਸੀ ਜਿਹੀ ਲਟਕ ਵਿੱਚ ਦਿਨ ਬਿਤਾਉਣੇ ਹਨ ਤਾਂ ਕੀ ਇਹ ਵਤੀਰਾ ਅਸੂਲ ਬਣ ਜਾਵੇਗਾ? ਜੇ ਹਕੀਮ ਅਤੇ ਵੈਦ ਸਰੀਰ ਅਤੇ ਤਬੀਅਤ ਦੇ ਅਸੂਲਾਂ ਦਾ ਪ੍ਰਚਾਰ ਨਹੀਂ ਕਰਨਗੇ ਤਾਂ ਕੀ ਉਹਨਾਂ ਦੇ ਅਸੂਲ ਗਲਤ ਹੋ ਜਾਣਗੇ? ਕਦੇ ਨਹੀਂ, ਅਸੂਲ ਅਸੂਲ ਹਨ, ਉਹਨਾਂ ਦੀ ਦਰੁਸਤੀ ਅਜ਼ਲੀ ਹੈ। ਵਰਤਾਰੇ ਗਲਤੀ ਵਾਲੇ ਗਲਤ ਹਨ, ਚਾਹੇ ਉਹ ਆਮ ਪ੍ਰਵਿਰਤੀ ਪਾ ਜਾਣ। ਆਮ ਹੋ ਗਈ ਗਲਤੀ ਕਦੇ ਦਰੁਸਤੀ ਦੀ ਥਾਂ ਨਹੀਂ ਮਿਲ ਸਕਦੀ, ਕਦੇ ਉਹ ਠੀਕ ਨਹੀਂ ਹੋ ਸਕਦੀ। ਫਿਰ ਫਲ ਜੋ ਹੈ ਉਸ ਲਈ ਹਰ ਕੋਈ ਮਿਹਨਤ ਨਹੀਂ ਕਰਦਾ। ਇੱਕ ਆਦਮੀ ਅਫੀਮੀ ਹੈ, ਇੱਕ ਸੰਜਮ ਨਾਲ ਸਫਾ ਬੇਨਸ਼ਾ ਜੀਵਨ ਰੱਖਦਾ ਹੈ। ਦੋਵੇਂ ਕਹਿੰਦੇ ਹਨ ਅਸੀਂ ਠੀਕ ਹਾਂ, ਪਰ ਕੁਝ ਵਰੇ ਬਾਅਦ ਇੱਕ ਬਿਮਾਰ ਹੋ ਜਾਂਦਾ ਹੈ ਅਤੇ ਦੂਜਾ ਅਰੋਗ ਰਹਿੰਦਾ ਹੈ। ਸਮਾਂ ਪਾ ਕੇ ਰੋਗੀ ਪਹਿਲੇ ਮਰ ਜਾਂਦਾ ਹੈ, ਦੂਜਾ ਲੰਮੀ ਉਮਰ ਭੋਗਦਾ ਹੈ। ਇੱਕ ਦਾ ਬੁਢਾਪਾ ਸੁਖਾਲਾ ਲੰਘਦਾ ਹੈ, ਦੂਜਾ ਬੁਢਾਪੇ ਵਿੱਚ ਚੁੜ ਚੁੜ ਕੇ ਮਰਦਾ ਹੈ। ਮੌਤ ਆਮ ਵਰਤਾਰਿਆਂ ਦੀਆਂ ਭੁੱਲਾਂ ਕਰਕੇ ਸਸਤੀ ਹੋ ਗਈ ਹੈ, ਨੇੜੇ ਆ ਗਈ ਹੈ ਅਤੇ ਬਲ ਘੱਟ ਰਹੇ ਹਨ। ਕਮਜ਼ੋਰੀ ਅਤੇ ਬਿਮਾਰੀ ਹੋਰ ਵਧੇਗੀ, ਮੌਤ ਹੋਰ ਸੌਖੀ ਹੋ ਜਾਏਗੀ। ਇਲਮ ਵਧਣਗੇ, ਅਕਲਾਂ ਵਧਣਗੀਆਂ, ਸਰੀਰ ਦੇ ਨਿਯਮਾਂ ਦੀ ਹੋਰ ਸੋਝੀ ਹੋਵੇਗੀ, ਪਰ ਤਦ ਤੱਕ ਆਮ ਨੂੰ ਲਾਭ ਨਹੀਂ ਹੋਵੇਗਾ ਜਦ ਤੱਕ ਆਮ ਲੋਕਾਂ ਦੇ ਵਰਤਾਰੇ ਨਹੀਂ ਬਦਲਣਗੇ। ਫਿਰ ਦੂਸਰੀ ਗੱਲ ਇਹ ਹੋਵੇਗੀ ਕਿ ਆਮ ਲੋਕ ਅਕਲਾਂ ਅਤੇ ਵਾਕਬੀਆਂ ਵੱਧ ਜਾਣ 'ਤੇ ਵੀ ਮਨ ਅਤੇ ਸਰੀਰ ਦੋਵਾਂ ਕਰਕੇ ਸੁਖੀ ਤਦ ਤੱਕ ਨਹੀਂ ਹੋਣਗੇ ਜਦ ਤੱਕ ਕਿ ਮਾਨਸਿਕ ਸ਼ਕਤੀਆਂ ਨੂੰ ਵਿਚਾਰ ਲੈ ਕੇ ਅਮਲ ਨਹੀਂ ਕਰਨਗੇ। ਸਰੀਰ ਦੇ ਸੁੱਖ ਅਤੇ ਆਰਾਮ ਤਦ ਤੱਕ ਮੁਕੰਮਲ ਨਹੀਂ ਜਦ ਤੱਕ ਕਿ ਮਨ ਦੀ ਚਿਕਿਤਸਾ ਦੀ ਸੋਝੀ ਨਾ ਹੋਵੇ, ਕਿਉਂਕਿ ਮਨ ਸਰੀਰ ਨੂੰ ਚਲਾਉਣ ਵਾਲਾ ਹੈ ਅਤੇ ਮਨ ਨਿਰਾ ਪਸ਼ੂ ਮਨ ਨਹੀਂ ਹੈ। ਮਨ ਵਿੱਚ ਗਿਆਨ ਹੈ ਅਤੇ ਦਾਮਨਕ ਸ਼ਕਤੀਆਂ ਦਾ ਕਾਬੂ ਮਨ ਦਾ ਧਰਮ ਹੈ। ਜੇ ਨਹੀਂ ਕਾਬੂ ਪਾਉਂਦਾ ਤਾਂ ਪਸ਼ੂ ਸਮਾਨ ਹੁੰਦਾ ਹੈ। ਸੋ ਮਨ ਦੀਆਂ ਸ਼ਕਤੀਆਂ ਕਿਕੋਂ ਘੱਟਦੀਆਂ ਹਨ, ਕਿਕੋਂ ਵੱਧਦੀਆਂ ਹਨ, ਕਿਕੋਂ ਜ਼ਾਇਲ ਅਤੇ ਕਿਕੋਂ ਰੱਖਿਅਤ ਹੁੰਦੀਆਂ ਹਨ? ਅਸੂਲ ਹਨ ਜਿਨ੍ਹਾਂ 'ਤੇ ਅਮਲ ਜ਼ਰੂਰੀ ਹੈ। ਜੇ ਅਮਲ ਨਹੀਂ ਹੋ ਰਿਹਾ ਤਾਂ ਅਸੂਲ ਅਟਲ ਹਨ। ਜੋ ਉਹਨਾਂ ਪਰ ਤੁਰਨਗੇ ਸੁੱਖ ਪਾਉਣਗੇ, ਇੱਕ ਤੁਰੇਗਾ ਇੱਕ ਸੁੱਖ ਪਾਏਗਾ, ਸਾਰੇ ਤੁਰਨਗੇ ਸਾਰੇ ਸੁੱਖ ਪਾਉਣਗੇ। ਸਤਿਗੁਰਾਂ ਨੇ ਤੰਬਾਕੂ ਮਨ੍ਹਾ ਕੀਤਾ ਹੈ, ਇਸ ਵਿੱਚ ਉਹਨਾਂ ਨੂੰ ਕੀ ਲਾਭ ਹੈ? ਪਰ ਇਸ ਨਾਲ ਸਰੀਰ ਆਲਸੀ ਹੁੰਦਾ ਹੈ, ਸੂਖਮ ਪੱਠਿਆਂ ਨੂੰ ਵਾਧੂ ਉਛਾਲ ਮਿਲਦਾ ਹੈ ਜੋ ਪਿੱਛੋਂ ਨਿਰਬਲ ਕਰਦਾ ਹੈ। ਸੁਭਾਅ ਦਲਿਦਰੀ ਹੋ ਜਾਂਦਾ ਹੈ, ਉਮਰ ਘੱਟਦੀ ਹੈ, ਪਰ ਦੂਜੇ ਪਾਸੇ ਤੱਕੋ ਇਸ ਦਾ ਵਰਤਾਰਾ ਆਮ ਹੋ ਰਿਹਾ ਹੈ ਅਤੇ ਵੱਧ ਰਿਹਾ ਹੈ, ਜੋ ਇੱਕ ਹੜ੍ਹ ਦੀ ਤਰ੍ਹਾਂ ਆ ਰਿਹਾ ਹੈ। ਗੁਰਾਂ ਨੇ ਆਪਣਿਆਂ ਨੂੰ ਬਚਾ ਲਿਆ, ਹੋਕਾ ਦੇ ਦਿੱਤਾ ਹੈ, ਬਚੋ। ਜੋ ਬਚਣਗੇ ਸੋ ਸੁੱਖ ਪਾਉਣਗੇ। ਆਮ ਜੇ ਇਸ ਨੂੰ ਵਰਤਣਗੇ ਤਾਂ ਆਮ ਦੀ ਗਲਤੀ ਹੈ, ਇਸਨੇ ਦਰੁਸਤੀ ਨਹੀਂ ਬਣ ਜਾਣਾ। ਕਈ ਪੀਣ ਵਾਲੇ ਕਹਿਣਗੇ ਕਿ ਇਹ ਬੁਰੀ ਇੱਲਤ ਹੈ, ਪਰ ਛੱਡਣਗੇ ਨਹੀਂ, ਸੋ ਵੀ ਦੁੱਖ ਪਾਉਣਗੇ। ਸਤਿਗੁਰੂ ਜੀ ਨੇ ਤਾਂ ਮਨੁੱਖ ਨੂੰ ਚੋਟੀ ਦਾ ਮਨੁੱਖ ਬਣਾਉਣਾ ਹੈ। ਜੋ ਸਰੀਰ ਦਾ ਅਰੋਗ ਹੋਵੇ, ਮਨ ਦਾ ਨਰੋਆ ਹੋਵੇ ਅਤੇ ਆਤਮਾ ਦਾ ਬਲਵਾਨ ਹੋਵੇ। ਮੈਨੂੰ ਰਾਧਾ ਸਿੰਘ ਜੀ ਨੇ ਦੱਸਿਆ ਸੀ ਕਿ ਗੁਰਾਂ ਨੇ ਆਦਰਸ਼ਕ ਇਨਸਾਨ ਨਿਰਭੈ ਨਿਰਛਲ ਆਤਮ ਰੋਹ ਨਾਲ ਜੀਵਤ ਸਾਜਨਾ ਹੈ। ਉਹ ਕਹਿੰਦੇ ਸਨ, ਆਦਰਸ਼ਕ ਨਾ ਹੋਣਾ ਕੀ ਹੈ? ਉਹ ਇਹ ਹੈ ਕਿ ਇਨਸਾਨ ਉਹ ਕੁਝ ਨਹੀਂ ਜੋ ਕੁਝ ਕਿ ਇਨਸਾਨ ਹੋਣਾ ਚਾਹੀਦਾ ਹੈ। ਉਹ ਇਹ ਹੈ ਕਿ ਸੂਰਤ ਸੀਰਤ ਅਰੋਗਤਾ ਵਾਲੀ, ਜੱਬੇ ਵਾਲੀ, ਚੜ੍ਹਦੀਆਂ ਕਲਾਂ ਵਾਲੀ, ਅਭੈ ਸੁਤੰਤਰ ਅਤੇ ਲਿਵ ਵਿੱਚ ਵਸਣ ਵਾਲੀ ਹੋਵੇ। ਇਸ ਲਈ ਗਲਤੀਆਂ ਕੱਢਣੀਆਂ ਹਨ, ਚਾਹੇ ਆਮ ਵਰਤਾਰੇ ਵਿੱਚ ਹੋਣ। ਦੇਖੋ, ਧਰਮ ਦੇ ਰਹਿਬਰ ਜੋਗੀ ਸਾਰੇ ਸ਼ਰਾਬਾਂ ਤੱਕ ਅੱਪੜ ਪਏ ਸਨ। ਗੁਰੂ ਨਾਨਕ ਜੀ ਨੇ ਸ਼ਰਾਬ ਦੇ ਔਗੁਣ ਦੱਸ ਕੇ ਛੁਡਾ ਦਿੱਤੀ। ਜਿਨ੍ਹਾਂ ਨਾ ਛੱਡੀ ਉਹ ਚਾਹੇ ਬਹੁਤੇ ਹੋਣ, ਮਾੜਾ ਕਰ ਰਹੇ ਹਨ। ਗੁਰੂ ਜੀ ਦੇ ਅਟਲ ਵਾਕ ਮੌਜੂਦ ਹਨ, ਬਾਬਰ ਜੈਸੇ ਜਾਬਰ ਬਾਦਸ਼ਾਹ ਨੂੰ ਸ਼ਰਾਬ ਤੋਂ ਆਪਣੇ ਹੀ ਹੋੜਿਆ ਸੀ। ਸਤੀ ਦੀ ਰਸਮ ਬੜੀ ਖਰਾਬ ਹੈ, ਆਮ ਵਰਤਾਰੇ ਵਿੱਚ ਸੀ, ਤੀਜੇ ਸਤਿਗੁਰ ਨੇ ਹੋੜ ਦਿੱਤੀ। ਆਮ ਵਰਤਾਰੇ ਤੋਂ ਨਹੀਂ ਡਰੇ, ਅਸੂਲ ਥਾਪ ਦਿੱਤਾ ਕਿ ਇਸ ਆਤਮਕ ਸਤਿਆ ਦੇ ਰੱਖਿਅਕ ਹਨ, ਦਾਮਨਕ ਰੋਹਾਂ ਦੇ ਰਾਖੇ ਹਨ, ਮਾਨਸਿਕ ਅਤੇ ਅੰਤਰੀਵ ਉਤਪਤੀਆਂ ਅਤੇ ਤਾਕਤਾਂ ਨੂੰ ਜ਼ਾਇਲ ਹੋਣ ਯਾਨੀ ਵਿਅਰਥ ਉੱਡਣੋਂ ਬਚਾਉਣ ਵਾਲੇ ਹਨ। ਸਤਿਗੁਰਾਂ ਨੇ ਆਪ ਰੱਖੇ, ਗੁਰੂ ਅੰਗਦ ਜੀ ਨੂੰ ਰਖਾਏ, ਭਾਈ ਬੁੱਢੇ ਨੂੰ ਰਖਾਏ, ਆਪ ਦੇ ਪੁੱਤਰ ਸ੍ਰੀ ਚੰਦ ਲਖਮੀ ਚੰਦ ਨੇ ਰੱਖੇ। ਜੋ ਆਮ ਵਰਤਾਰਾ ਜਗਤ ਦਾ ਨਾਂ ਰੱਖਣ ਦਾ ਸੀ ਤਾਂ ਗੁਰੂ ਨਾਨਕ ਆਮ ਵਰਤਾਰੇ ਤੋਂ ਨਹੀਂ ਡਰੇ, ਉਹਨਾਂ ਨੇ ਆਦਰਸ਼ਕ ਇਨਸਾਨ ਬਣਾਇਆ। ਲਿਵ ਟੁੱਟੇ ਤ੍ਰਿਸ਼ਨਾ ਰੁੜੇ ਇਨਸਾਨ ਨੂੰ ਲਿਵਧਾਰੀ ਕੀਤਾ, ਲਿਵ ਦੇ ਸਹਾਇਕ ਕੀਰਤਨ ਸਿਮਰਨ ਸਿਖਾਏ, ਅੰਦਰਲੀ ਸਤਿਆ ਦੀ ਸੰਭਾਲ ਲਈ ਕੇਸ ਰੱਖੇ, ਉਹ ਜਾਣਨ ਉੱਚੇ ਹੋਰ ਪਾਉ ਜਿਨ੍ਹਾਂ ਕਰਕੇ ਕੇਸ ਰੱਖੇ, ਪਰ ਜੋ ਰੱਖੇ ਸੋ ਠੀਕ ਰੱਖੇ। ਜਿਨ੍ਹਾਂ ਅਮਲ ਕੀਤਾ ਲਾਭ ਪਾਇਆ, ਸੋ ਅਸੂਲ ਤਾਂ ਇਹ ਹੈ। ਆਮ ਵਰਤਾਰਾ ਕੋਈ ਅਸੂਲ ਨਹੀਂ, ਇਹ ਜੇ ਗਲਤ ਹੈ ਤਾਂ ਗਲਤ ਹੈ। ਆਮ ਹੋਣਾ ਇਸਨੂੰ ਕਿਵੇਂ ਵੀ ਦਰੁਸਤ ਔਰ ਅਸੂਲ ਨਹੀਂ ਬਣਾ ਕੱਢਦਾ। ਸੱਯਦ: ਠੀਕ ਜੀ ਠੀਕ, ਆਪ ਤਾਂ ਥੋੜ੍ਹੇ ਮਹੀਨਿਆਂ ਵਿੱਚ ਫਕੀਰ ਹੀ ਨਹੀਂ ਹੋਏ, ਪੰਡਿਤ ਵੀ ਹੋ ਗਏ ਹੋ, ਕੋਈ ਹੋਰ ਲਾਭ ਵੀ ਦੱਸੋ। ਸਿਪਾਹੀ: ਮੈਂ ਭਾਈ ਰਾਧਾ ਸਿੰਘ ਜੀ ਤੋਂ ਪਾਈ ਸਿੱਖਿਆ ਆਪ ਨੂੰ ਸੁਣਾਈ ਹੈ ਕਿ ਦਾਮਨਕ ਲਾਭਾਂ ਤੋਂ ਵੱਧ ਕੇ ਆਤਮ ਲਾਭ ਤੋਂ ਉੱਤੇ ਹੋਰ ਕਿਹੜਾ ਲਾਭ ਹੈ, ਜਿਨ੍ਹਾਂ ਦੇ ਕਾਰਨ ਅੰਦਰਲਾ ਤਾਕਤ ਵਿੱਚ ਅਤੇ ਸਰੀਰ ਅਰੋਗਤਾ ਅਤੇ ਬਲ ਵਿੱਚ ਰਹਿੰਦਾ ਹੈ। ਪਰ ਹੋਰ ਆਮ ਲਾਭ ਵੀ ਹਨ। ਅਸੀਂ ਲੋਕ ਕਮਜ਼ੋਰ ਹਾਂ, ਬਲ ਚਾਹੀਏ, ਸੂਰਤ ਜੱਬੇ ਵਾਲੀ ਚਾਹੀਏ। ਗੁਲਾਮ ਲੋਕਾਂ ਨੂੰ ਗੁਰੂ ਜੀ ਅਭੈ ਪਦ ਬਖਸ਼ ਰਹੇ ਹਨ। ਅਭੈ ਪੁਰਖ ਦਾ ਮਨ ਅਭੈ ਅਤੇ ਸਰੀਰ ਜੱਬੇ ਵਾਲਾ ਲੋੜੀਏ। ਸਦੀਆਂ ਤੋਂ ਤੁਰਕਾਂ ਦੀ ਗੁਲਾਮੀ ਨੇ ਸਾਡੀ ਸੁਰਤ ਤਬਾਹ ਕਰ ਰੱਖੀ ਹੈ। ਸੁਰਤ ਨੂੰ ਜਿਵਾ ਕੇ ਸਰੀਰ ਨੂੰ ਜ਼ਬਰਦਸਤ ਕਰਕੇ ਸਤਿਗੁਰ ਨੇ ਸਾਨੂੰ ਗੁਲਾਮੀ ਤੋਂ ਛੁਡਾਉਣਾ ਹੈ। ਉਹਨਾਂ ਐਸਾ ਇਨਸਾਨ ਬਣਾਉਣਾ ਹੈ ਕਿ ਇਨਸਾਨ ਜ਼ਾਲਮ ਇਨਸਾਨ ਤੋਂ ਨਾ ਡਰੇ, ਸੀਰਤ ਅਤੇ ਸੂਰਤ ਜੱਬੇ ਵਾਲੀ ਤਾਰੇ। ਸੱਯਦ: ਸੂਰਤ ਦਾ ਧਰਮ ਨਾਲ ਕੀ ਸੰਬੰਧ? ਇਹਨੇ ਨੂੰ ਰਾਧਾ ਸਿੰਘ ਜੀ ਲੰਘ ਪਏ। ਸਿਪਾਹੀ ਨੇ ਆਵਾਜ਼ ਮਾਰੀ ਅਤੇ ਸਾਰੀ ਗੱਲਬਾਤ ਸੁਣਾ ਕੇ ਕਿਹਾ ਕਿ ਸੱਯਦ ਸਾਹਿਬ ਨਾਲ ਆਪ ਵਿਚਾਰ ਦੀ ਗੱਲਬਾਤ ਕਰੋ। ਸੱਯਦ ਨੇ ਫਿਰ ਪ੍ਰਸ਼ਨ ਕੀਤਾ ਕਿ ਸੂਰਤ ਦਾ ਧਰਮ ਨਾਲ ਕੀ ਜੋੜ ਹੈ? ਰਾਧਾ ਸਿੰਘ: ਸੂਰਤ ਤਾਂ ਕੋਈ ਨਾ ਕੋਈ ਰਹੇਗੀ, ਅਸੂਰਤ ਅਸੀਂ ਹੋ ਨਹੀਂ ਸਕਦੇ, ਕਿਉਂਕਿ ਅਸੀਂ ਅਮੂਰਤ ਨਹੀਂ ਹਾਂ। ਸੋ ਜੇ ਪੱਟੇ ਰੱਖੇ ਤਾਂ ਇੱਕ ਸੂਰਤ, ਰੋਡ ਭੋੜ ਹੋਏ ਤਾਂ ਇੱਕ ਹੋਰ ਸੂਰਤ, ਜੇ ਮੁੱਛਾਂ ਨਹੀਂ ਤਾਂ ਇੱਕ ਹੋਰ ਸੂਰਤ, ਜੇ ਹਨ ਤਾਂ ਇੱਕ ਹੋਰ ਸੂਰਤ। ਜੋ ਤਬਦੀਲੀ ਕਰੋ ਪਿੱਛੇ ਕੋਈ ਨਾ ਕੋਈ ਸੂਰਤ ਹੋਵੇਗੀ, ਸੂਰਤ ਬਦਲੇਗੀ, ਪਰ ਸੂਰਤ ਉੱਡੇਗੀ ਨਹੀਂ। ਫਿਰ ਜੇ ਕੋਈ ਨਾ ਕੋਈ ਸੂਰਤ ਰਹਿਣੀ ਹੈ ਤਾਂ ਇਹ ਖਿਆਲ ਕਿ ਸੂਰਤ ਨਾ ਰਹੇ ਵਿਅਰਥ ਹੈ। ਫਿਰ ਸੂਰਤ ਉਹ ਸੁਭਾਗ ਹੋਊ ਜਿਹੜੀ ਕੁਦਰਤੀ ਹੋਊ। ਸਭ ਤੋਂ ਸਾਦੀ, ਸੌਖੀ ਅਤੇ ਕੁਦਰਤੀ ਸੂਰਤ ਉਹ ਹੋਊ ਜੋ ਕੁਦਰਤ ਨੇ ਸਾਜੀ ਹੈ। ਹੇਰਾਂ ਫੇਰਾਂ ਵਾਲੀ ਸੂਰਤ ਪਰ ਤਾਂ ਇਤਰਾਜ਼ ਹੋਵੇ, ਕੁਦਰਤੀ ਸੂਰਤ ਪਰ ਕਿਉਂ ਸ਼ੰਕਾ? ਹਾਂਜੀ, ਹੇਰਾਂ ਫੇਰਾਂ ਵਾਲੀ ਸੂਰਤ ਪਰ ਤਾਂ ਇਤਰਾਜ਼ ਹੋਵੇ, ਕੁਦਰਤੀ ਸੂਰਤ ਪਰ ਕਿਉਂ ਸ਼ੰਕਾ?
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।